दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि बादशाह औरंगजेब का भाई दया सिंह का वार्तालाप हो रहा। सतगुरु सच्चे पातशाह जी का जिहड़ा दिता होया कटार से वो दया सिंह नूं बादशाह ने दे दिता और रुखसत किया। कल इथों तक कथा पहुंची सी, अज इथों अगे मैं प्रारंभ करदा। बीज रोग को उगव्यो तबै मृत जिन और हेत लख सबै। ग्रंथाकार भाई संतोख सिंह जी लिखते ने कि जदों दे सतगुरां दे जफरनामे नूं पढ़िया होया औरंगजेब ने उदों तो मानो के एक बीज वर्गा जिहड़ा रोग है उहदे विच पैदा हो चुका है बादशाह दे विच। इस तों इलावा मृत ने जी और हेत लख सबै, सारे दे सारे मौत दे कारण नशर हो रहे ने। गुरज द्वार दै दीने संग सब समझायो गुरु प्रसंग। भाई दया सिंह नूं ते भाई धर्म सिंह नूं विदा करन दे वास्ते जेड़े दो द्वारपाल ने, जेड़े दो सिपाही ने, ओ बादशाह ने इन्हां दे नाल जाण दे वास्ते तैयार कीते ने ते उन्हां दोवां नूं सतगुरु सच्चे पातशाह जी दा सारा प्रसंग समझाया। सब को हटक्यो लिख परवाने लरे न कोई जाहे जिस थाने। इस तों इलावा औरंगजेब बादशाह ने जगह जगह दे उते बहुते सारे हुक्मनामे लिख के भेजे ने। सारे सूबयां दे वल लिखिया गया है कि लरे न कोई जाहे जिस थाने, भाव के सतगुरु सच्चे पातशाह जी जिथे चाहुण उथे उन्हां नूं जाण दिता जावे, भाव के कोई किसी भी जगह दे उते उन्हां दे नाल लड़े ना। इस तरह दे बहुते परवाने लिख के बादशाह ने जगह जगह दे उते भेज दिते। कवि करतार सिंह जी कलास वालिए इस व्यथा नूं अपनी कलम दे नाल इस तरीके दे नाल बयान करदे ने। शाह सूबियां दे वल हुक्म लिखिया उलट ऐसे अमल कमाए कोई ना, पिछे हो बीती जेड़ी हो बीती अगों लई फसाद उठाए कोई ना। जिथे मर्जी गुरु गोबिंद सिंह दी, जिथे मर्जी गुरु गोबिंद सिंह दी, फेरे उस ताई अटकाए कोई ना। मेरा कोई हाकम करतार सिंघा झगड़ा गुरु दे नाल चलाए कोई ना। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਬਾਦਸ਼ਾਹ ਨੇ ਹੁਕਮਨਾਮੇ ਲਿਖੇ ਨੇ ਆਪਣੇ ਸੂਬਿਆਂ ਦੇ ਵੱਲ ਆਪਣੇ ਹਾਕਮਾਂ ਦੇ ਵਾਸਤੇ ਕਿ ਮੇਰਾ ਕੋਈ ਵੀ ਸੂਬਾ ਤੇ ਹਾਕਮ ਗੁਰੂ ਦੇ ਨਾਲ ਝਗੜਾ ਨਾ ਕਰੇ, ਜਿੱਥੇ ਉਹਨਾਂ ਦਾ ਜੀ ਕਰਦਾ ਉੱਥੇ ਗੁਰੂ ਜੀ ਵਿਚਰਨ। ਇਸ ਤਰ੍ਹਾਂ ਦੇ ਪ੍ਰਵਾਨੇ ਜਗ੍ਹਾ ਜਗ੍ਹਾ ਦੇ ਉੱਤੇ ਲਿਖ ਕੇ ਬਾਦਸ਼ਾਹ ਨੇ ਕੱਲੇ ਦਇਆ ਸਿੰਘ ਯਾ ਧਰਮ ਸਿੰਘ ਤਬ ਜਾਣਿਓ ਸਿੱਧ ਪਇਓ ਕਾਰ ਜਬ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦਇਆ ਸਿੰਘ ਨੇ ਤੇ ਧਰਮ ਸਿੰਘ ਨੇ ਜਾਣਿਆ ਕਿ ਜਿਹੜਾ ਕੰਮ ਕਰਨ ਦੇ ਵਾਸਤੇ ਆਏ ਸਾਂ ਉਹ ਕਾਰਜ ਪੂਰਾ ਹੋ ਗਿਆ, ਸਿੱਧ ਹੋ ਗਿਆ। ਆਵੇ ਇਸ ਥਲ ਤੇ ਚੱਲ ਬੋ ਆਛਾ ਕਿਰਪਾ ਸਿੰਧ ਕੋ ਦਰਸ਼ਨ ਬਾਛਾ। ਦੋਵਾਂ ਨੇ ਵਿਚਾਰਿਆ ਕਿ ਹੁਣ ਇਸ ਜਗ੍ਹਾ ਤੋਂ ਜਾਣਾ ਹੀ ਸਾਨੂੰ ਚੰਗਾ ਬਣਦਾ ਹੈ, ਜਾ ਕੇ ਕਿਰਪਾ ਦੇ ਨਿਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰੀਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬੇਦਾ ਦਇਆ ਸਿੰਘ ਹੋਏ ਕੈ ਧਰਮ ਸਿੰਘ ਲੈ ਸਾਥ ਗਮਨ ਕੀਨ ਮਾਰਗ ਵਿਖੈ ਸਿਮਰਤ ਸ੍ਰੀ ਗੁਰਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਜੀ ਵਿਦਿਆ ਹੋਏ ਨੇ ਬਾਦਸ਼ਾਹ ਦੇ ਕੋਲੋਂ, ਆਪਣੇ ਸਾਥੀ ਧਰਮ ਸਿੰਘ ਨੂੰ ਉਹਨਾਂ ਨੇ ਆਪਣੇ ਨਾਲ ਲਿਆ ਹੈ, ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਆ ਰਹੇ ਨੇ ਤੇ ਰਸਤੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਕਰਦੇ ਤੁਰੇ ਆ ਰਹੇ। ਬਚਨ ਸ਼ਕਤ ਜੋ ਪ੍ਰਭ ਤੇ ਪਾਈ ਸ਼ਾਹ ਸੰਗ ਬੋਲਤ ਪਤੇ ਆਈ। ਜਿਹੜੀ ਬਚਨ ਦੀ ਸ਼ਕਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਭਾਈ ਦਇਆ ਸਿੰਘ ਨੇ ਪ੍ਰਾਪਤ ਕੀਤੀ ਸੀ, ਉਸ ਸ਼ਕਤੀ ਨੂੰ ਮਾਨੋ ਕਿ ਇੱਕ ਤਰੀਕੇ ਦੇ ਨਾਲ ਪਤਿਆ ਲਿਆ ਹੈ, ਕਿਉਂਕਿ ਬਾਦਸ਼ਾਹ ਦੇ ਨਾਲ ਬਹੁਤੇ ਸਾਰੇ ਸਵਾਲ ਜਵਾਬ ਕੀਤੇ ਗਏ। ਪ੍ਰਤੀ ਉੱਤਰ ਪਾਖੇ ਤਤਕਾਲਾ ਕੂਕਰ ਕੋ ਬੁਲਵਾਏ ਵਿਸਾਲਾ। ਬਹੁਤ ਵਧੀਆ ਜਿਹੜੇ ਉੱਤਰ ਸਨ ਉਹ ਬਾਦਸ਼ਾਹ ਦੇ ਸਵਾਲਾਂ ਦੇ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਿੱਤੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੀ ਬਖਸ਼ੀ ਹੋਈ ਕਰਾਮਾਤ ਦੇ ਨਾਲ ਭਾਈ ਦਇਆ ਸਿੰਘ ਨੇ ਕੁੱਤੇ ਨੂੰ ਵੀ ਬੰਦੇ ਦੀ ਤਰ੍ਹਾਂ ਬੁਲਵਾਇਆ ਸੀ ਤੇ ਬਾਦਸ਼ਾਹ ਨੂੰ ਕੁੱਤੇ ਨੇ ਸਵਾਲ ਜਵਾਬ ਕੀਤੇ ਸਨ। ਪ੍ਰਭੂ ਅਗਾਧ ਬੋਧ ਜਿਨ ਕੇਰਾ ਨਹੀਂ ਸਮ ਸਭ ਤੇ ਵਡੋ ਵਡੇਰਾ। ਰਸਤੇ ਦੇ ਵਿੱਚ ਦਇਆ ਸਿੰਘ ਤੇ ਜਿਹੜਾ ਧਰਮ ਸਿੰਘ ਹੈ ਉਹ ਸਤਿਗੁਰਾਂ ਦੇ ਗੁਣਾਂ ਦਾ ਗਾਣ ਕਰਦੇ ਹੁੰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਾਧ ਨੇ, ਉਹਨਾਂ ਦਾ ਬੋਧ ਕੋਈ ਕਿਸੇ ਵੀ ਤਰੀਕੇ ਦੇ ਨਾਲ ਪਾ ਨਹੀਂ ਸਕਦਾ। ਇਸ ਤੋਂ ਇਲਾਵਾ ਸਤਿਗੁਰੂ ਜੀ ਵੱਡਿਆਂ ਤੋਂ ਵੱਡੇ ਨੇ, ਉਹਨਾਂ ਦੀ ਬਰਾਬਰੀ ਦਾ ਕੋਈ ਨਹੀਂ। ਗੁਣ ਗਣ ਸਿਮਰਤ ਮਾਰਗ ਆਏ ਕਰੇ ਕੂਚ ਦਰ ਕੂਚ ਸਿਧਾਏ। ਸਤਿਗੁਰਾਂ ਦੇ ਗੁਣਾਂ ਦਾ ਗਾਣ ਕਰਦੇ ਹੋਏ ਤੇ ਸਤਿਗੁਰਾਂ ਨੂੰ ਯਾਦ ਕਰਦੇ ਕਰਦੇ ਉਹ ਰਸਤੇ ਤੇ ਚਲੇ ਆ ਰਹੇ ਨੇ, ਮੰਜਲੋ ਮੰਜਲੀ ਪੜਾ ਕਰਦੇ ਕਰਦੇ ਸਤਿਗੁਰਾਂ ਦੀ ਤਰਫ ਵੱਧ ਰਹੇ ਨੇ। ਇਤ ਸਤ ਗੁਰ ਸਾਹਿਬ ਕੀ ਕਥਾ ਸੁਣ ਸ਼੍ਰੋਤਾ ਸੁੰਦਰ ਕੀਆ ਜਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਸਿੰਘ ਵਾਲੇ ਪਾਸੇ ਦੀ ਮੈਂ ਕਥਾ ਨੂੰ ਬਿਆਨ ਕੀਤਾ ਹੈ, ਹੁਣ ਤੁਸੀਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਹਿਬ ਦੀ ਕਥਾ ਨੂੰ ਸ਼੍ਰਵਣ ਕਰੋ। ਸੁਣ ਸ਼੍ਰੋਤਾ ਸੁੰਦਰ ਕੀਆ ਜਥਾ। ਹੇ ਸ੍ਰੋਤਾ ਜਨੋ, ਜਿਹੜੀ ਸਤਿਗੁਰਾਂ ਦੀ ਸੁੰਦਰ ਕਥਾ ਹੈ ਉਸ ਨੂੰ ਤੁਸੀਂ ਅੱਗੇ ਸ਼੍ਰਵਣ ਕਰੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਦੀ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ। ਜੋ ਕਰਨਾ ਸੀ ਕੰਮ ਕਰ ਲਿਆ ਜਾਣਾ ਚਿੱਤ ਪੰਜਾਬ ਤੋਂ ਚਾਇਆ ਗੁਰਜੀ ਉੱਤੇ ਦੇਸ ਸਰਬੰਸ ਕੁਰਬਾਨ ਕਰਕੇ ਜਾਲ ਮੋਦਾ ਦਿਲੋਂ ਘਟਾਇਆ ਗੁਰਜੀ ਚੱਲ ਕਸ਼ਟ ਮੁਸੀਬਤਾਂ ਸਿਰ ਉੱਤੇ ਜ਼ਾਲਮ ਰਾਜ ਕਮਜ਼ੋਰ ਕਰਾਇਆ ਗੁਰਜੀ ਭਾਵੇਂ ਹਿੰਦੂਆਂ ਰਾਜਿਆਂ ਵੈਰ ਕੀਤਾ ਗੁੱਸਾ ਦਿਲ ਨਾ ਮੂਲ ਵਸਾਇਆ ਗੁਰਜੀ ਜਿੰਨਾ ਪੁੱਜਾ ਇਸ ਦੇਸ਼ ਦਾ ਭਲਾ ਕੀਤਾ ਨਫਾ ਕੁਝ ਨਾ ਦੇਸ ਤੋਂ ਪਾਇਆ ਗੁਰਜੀ ਜਿਸ ਕੰਮ ਨੂੰ ਸੀ ਅਵਤਾਰ ਲਿਆ ਹੱਥ ਰੱਖ ਕੇ ਤੋੜ ਚੜਾਇਆ ਗੁਰਜੀ ਦੁੱਖ ਹਿੰਦੂਆਂ ਦੇ ਵੱਲੋਂ ਬਹੁਤ ਪਹੁੰਚੇ ਪਰ ਆਪਣਾ ਪ੍ਰਣ ਨਿਭਾਇਆ ਗੁਰਜੀ ਸਿੱਖ ਜੰਗਾਂ ਦੇ ਵਿੱਚ ਸ਼ਹੀਦ ਹੋ ਗਏ ਅਤੇ ਦੁੱਖ ਬੇਅੰਤ ਉਠਾਇਆ ਗੁਰਜੀ ਬਾਕੀ ਹਿੰਦੂਆਂ ਦੀ ਕਮਜ਼ੋਰੀ ਡਿੱਠੀ ਬਹੁਤੇ ਕੰਮਾਂ ਅੰਦਰ ਅਜਮਾਇਆ ਗੁਰਜੀ ਇਹਨਾਂ ਪਾਸੋਂ ਨਾ ਹੁਣ ਉਮੈਦ ਕੋਈ ਇਹ ਚੰਗੀ ਤਰ੍ਹਾਂ ਸੀ ਠਹਿਰਾਇਆ ਗੁਰਜੀ ਹੋਰ ਸੋਚ ਸੋਚਾਂ ਦਿਲੋਂ ਲੰਮੀਆਂ ਕਈ ਜਾਣਾ ਦੱਖਣ ਵੱਲ ਸੁਣਾਇਆ ਗੁਰਜੀ ਦਮ ਦਮੇ ਤੋਂ ਅਗਾਂ ਕਰਤਾਰ ਸਿੰਘਾ ਜਾਣਾ ਦੱਖਣ ਮਤਾ ਪਕਾਇਆ ਗੁਰਜੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਮਦਮੇ ਨੂੰ ਛੱਡਣਾ ਚਾਹੁੰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਖਣ ਜਾਣਾ ਚਾਹੁੰਦੇ ਨੇ ਕਹੀ ਸਭਾ ਮੈਂ ਇੱਕ ਦਿਨ ਗਾਥਾ ਦੱਖਣ ਗਮਨ ਕਰੋ ਹਮ ਸਾਥਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਅਸੀਂ ਦੱਖਣ ਨੂੰ ਜਾਣਾ ਹੈ ਇਸ ਕਰਕੇ ਸਾਰੇ ਦੇ ਸਾਰੇ ਦੱਖਣ ਦੀ ਦਿਸ਼ਾ ਦੇ ਵੱਲ ਸਾਡੇ ਨਾਲ ਚੱਲਣ ਤਹ ਕਾਰਜ ਹੈ ਅਨੇਕ ਪ੍ਰਕਾਰੇ ਕਰਨੇ ਬਣ ਟਰ ਨਹੀਂ ਟਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੱਖਣ ਜਾ ਕੇ ਅਨੇਕਾਂ ਪ੍ਰਕਾਰ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਅਸੀਂ ਸਿਰੇ ਚਾੜਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੇ ਜ਼ਰੂਰੀ ਕੰਮ ਨੇ ਦੱਖਣ ਦੇ ਵਿੱਚ ਉਹਨਾਂ ਕੰਮਾਂ ਨੂੰ ਟਾਲਿਆ ਨਹੀਂ ਜਾ ਸਕਦਾ ਡਲ ਸਿੰਘ ਲਿਓ ਦਿੱਲੀ ਕੋ ਰਾਜ ਫੇਰ ਗੇ ਤੁਵ ਸਿਰ ਪਰ ਤਾਜ ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਭਾਈ ਡਲ ਸਿੰਘਾ ਅਸੀਂ ਤੈਨੂੰ ਦਿੱਲੀ ਦਾ ਰਾਜ ਦਿਵਾਉਣਾ ਹੈ ਤੇਰੇ ਸਿਰ ਦੇ ਉੱਤੇ ਜਿਹੜਾ ਸ਼ਾਹੀ ਮੁਕਟ ਹੈ ਉਹ ਰੱਖਿਆ ਜਾਏਗਾ ਤੁਰ ਕਹਤੈ ਅਬ ਤਿਸ ਕੇ ਥਾਨੂੰ ਕਰ ਬਿਠਾਵਣ ਰਾਜ ਮਹਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਵਿਨਾਸ਼ ਕਰ ਦਿਆਂਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦਾ ਵੱਡਾ ਬਾਦਸ਼ਾਹ ਅਸੀਂ ਤੈਨੂੰ ਡਲ ਸਿੰਘਾ ਬਣਾਵਾਂਗੇ ਦਿੱਲੀ ਦੇ ਰਾਜ ਤਖਤ ਦੇ ਉੱਤੇ ਮਹਾਨ ਦੇ ਉੱਤੇ ਤੇਰਾ ਰਾਜ ਹੋਵੇਗਾ ਸੁਣ ਕੇ ਤੀਰ ਛੁੱਟਿਓ ਸਭ ਕੇਰੋ ਪ੍ਰਭ ਜੀ ਦੂਰ ਸੁਦੇਸ਼ ਬਡੇਰੋ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਨੇ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੱਖਣ ਦੇ ਇਲਾਕੇ ਦੇ ਵੱਲ ਜਾਣ ਦਾ ਜਦੋਂ ਸਤਿਗੁਰਾਂ ਦਾ ਵਿਚਾਰ ਸੁਣਿਆ ਤੇ ਡੱਲੇ ਦੇ ਸਮੇਤ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਡਰ ਗਏ ਨੇ ਭਾਵ ਕਿ ਉਹਨਾਂ ਦਾ ਧੀਰਜ ਛੁੱਟ ਗਿਆ ਪ੍ਰਭ ਜੀ ਦੂਰ ਦੇਸ਼ ਵਡੇਰੋ ਹੱਥ ਜੋੜ ਕੇ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਉਹ ਤੇ ਇਲਾਕਾ ਬੜੀ ਦੂਰ ਹੈ ਰਾਵਰ ਕੋ ਦਮ ਦਮਾ ਸਥਾਨਾ ਦਿੱਲੀ ਕੇ ਸਮਾਨ ਹਮ ਜਾਣਾ ਹੱਥ ਜੋੜ ਕੇ ਡਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਤੁਹਾਡਾ ਜਿਹੜਾ ਦਮਦਮਾ ਸਥਾਨ ਹੈ ਇਹ ਜਿਹੜੀ ਤੁਹਾਡੀ ਜਗ੍ਹਾ ਹੈ ਇਹ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਤੇ ਦਿੱਲੀ ਦੇ ਤਖ਼ਤ ਵਰਗੀ ਇਹ ਰਾਜ ਹਮ ਕੋ ਬਹੁ ਤੇਰਾ ਮੋਠ ਬਾਜਰੀ ਅਨ ਕਨੇਰਾ ਡਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰਾ ਇੱਥੇ ਹੀ ਬਹੁਤ ਵੱਡਾ ਰਾਜ ਹੈ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਮੋਠ ਤੇ ਬਾਜਰੀ ਅੰਨ ਬੜਾ ਪੈਦਾ ਹੁੰਦਾ ਕਿਰਪਾ ਆਪ ਕੀ ਕਮੀ ਨਕਾਈ ਸਦਾ ਬਿਰਾਜੋ ਆਪ ਯਥਾਈ ਡਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੀ ਬੜੀ ਕਿਰਪਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੱਖਣ ਜਾਣ ਦੀ ਕੋਈ ਲੋੜ ਨਹੀਂ ਹੈ ਕਿਰਪਾ ਕਰਕੇ ਤੁਸੀਂ ਇੱਥੇ ਹੀ ਬਿਰਾਜੋ ਇੱਥੇ ਹੀ ਨਿਵਾਸ ਕਰੋ बांछत वस्त सभी चले आवे, चौदिश की संगत लियावे। दल सिंह कहिंदा सच्चे पातशाह जी दखण जाण दी लोड़ ही की है, सच्चे पातशाह जी मन पौंदियां जिहड़ियां चीजां ने ओ सारियां दियां सारियां संगतां दे वल्लों चल के आउंदियां ने, चारे पासियां दियां संगतां आण के तरां तरां दियां भेटावां तुहाडे चरणां दे विच अर्पण करदियां ने। वस्त्र शस्त्र या मोल बडेरे अर्पै सिख आण बहो तेरे। कीमती वस्त्र कीमती हथियार इस तों इलावा बहुत वड मुल्ले जिहड़े उपहार ने उह सच्चे पातशाह जी सिख तुहाडे चरणां दे विच अर्पण करदे ने। प्रभ जी अटक्यो काज न कोई, दक्षिण गए कहां सिद्ध होई। ऐसा कोई भी सच्चे पातशाह जी कार्य रुकिया होया नहीं है कि जिहड़ा सच्चे पातशाह जी दक्षिण गया पूरा होना है। सच्चे पातशाह जी दक्षिण गए कहां सिद्ध होई, इस करके सच्चे पातशाह जी दक्षिण जाण दे नाल की फायदा होवेगा। राम सिंह पर खुशी कनेरी, सुनकर व्यापी चिंत बडेरी। हुण डल्ले ने आख्या सच्चे पातशाह जी दक्षिण ना जाओ, उथे किसे प्रकार दा कोई कार्ज नहीं है, उथे बड़ी दूर है। इस करके डल्ला जाना नहीं चाहुंदा सतगुरां दे नाल दक्षिण दे विच, ते ना ही चाहुंदा कि सतगुरु जी जान। दूजे पासे कवि जी लिखदे ने कि राम सिंह पर खुशी कनेरी, जिहड़ा राम सिंह है उहदे उत्ते भी सतगुरु सच्चे पातशाह जी दी बड़ी खुशी सी डल्ले दे वांग। सुनकर व्यापी चिंत बडेरी, ते जदों दक्षण जाण दा सतगुरां ने वचन कीता ते राम सिंह दे मन दे विच भी वड्डी चिंता पैदा होई। दूसर प्रात फतेह सिंह रहे, दक्षण को प्रस्थान न चहे। जिस तरह डल्ला नहीं जाना चाहुंदा, जिस तरह राम सिंह दा मन भी नहीं मनदा, इसे तरह राम सिंह दा जिहड़ा दूजा भरा है जिहदा नाम फतेह सिंह है, ਉਹ ਵੀ ਦੱਖਣ ਦੇ ਵਿੱਚ ਬਿਲਕੁਲ ਜਾਣਾ ਨਹੀਂ ਚਾਹੁੰਦਾ। ਡਲ ਸਿੰਘ ਯਾਦ ਬਿਰਾੜ ਜੇ ਸਾਰੇ, ਦੂਰ ਜਾਣ ਤੇ ਸਭ ਡਰ ਤਾਰੇ। ਡਲ ਸਿੰਘ ਉਹਦੇ ਨਾਲ ਦੇ ਹੋਰ ਜਿੰਨੇ ਵੀ ਸਾਰੇ ਬਿਰਾੜ ਨੇ ਉਹ ਸਾਰੇ ਦੇ ਸਾਰੇ ਦੂਰ ਜਾਣਾ ਨਹੀਂ ਚਾਹੁੰਦੇ, ਬਹੁਤਾ ਜ਼ਿਆਦਾ ਡਰ ਨੂੰ ਧਾਰਨ ਕਰਦੇ ਨੇ। ਨਾ ਜਾਣ ਦਾ ਸਾਰਿਆਂ ਤੋਂ ਵੱਡਾ ਜਿਹੜਾ ਕਾਰਨ ਸੀ ਉਹ ਅੱਗੇ ਕਵੀ ਜੀ ਬਿਆਨ ਕਰਨਗੇ। ਹੁਤੇ ਦੀਵਾਨ ਸਿੰਘ ਦਰਬਾਰੀ, ਦੁਤੀਓ ਪ੍ਰਾਤ ਸਿੰਘ ਘਰ ਬਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਦੀਵਾਨ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਇੱਕ ਦਾ ਨਾਮ ਸੀ ਦਰਬਾਰੀ ਸਿੰਘ ਤੇ ਦੂਜੇ ਉਸ ਦੇ ਭਰਾ ਦਾ ਨਾਂ ਸੀ ਕਰਵਾਰੀ ਸਿੰਘ। ਹੌਲ ਪਰ ਸਭ ਕੇ ਮਨ ਐਸੇ, ਚਲ ਦਲ ਦਲ ਬਹਿ ਬਾਯੂ ਜੈਸੇ। ਇਹ ਜਿਹੜੇ ਸਤਿਗੁਰਾਂ ਦੇ ਦੀਵਾਨ ਨੇ ਇਹ ਵੀ ਨਹੀਂ ਜਾਣਾ ਚਾਹੁੰਦੇ ਦੱਖਣ ਦੇ ਵਿੱਚ, ਭਾਵ ਕੇ ਸਾਰੇ ਸਤਿਗੁਰਾਂ ਦੇ ਬਚਨ ਨੂੰ ਪ੍ਰਵਾਨ ਨਹੀਂ ਕਰ ਰਹੇ। ਨਾ ਤੇ ਡਲ ਸਿੰਘ ਦਾ ਜੀ ਕਰਦਾ, ਨਾ ਰਾਮ ਸਿੰਘ ਦਾ ਜੀ ਕਰਦਾ, ਨਾ ਫਤਿਹ ਸਿੰਘ ਦਾ ਜੀ ਕਰਦਾ, ਨਾ ਡੱਲੇ ਦਾ ਜਾਣ ਨੂੰ ਜੀ ਕਰਦਾ, ਤੇ ਨਾਲ ਦੇ ਜਿਹੜੇ ਬਿਰਾੜ ਨੇ ਉਹ ਵੀ ਜਾਣ ਦੇ ਵਾਸਤੇ ਤਿਆਰ ਨਹੀਂ ਹਨ। ਇੱਥੋਂ ਤੱਕ ਕਿ ਸਤਿਗੁਰਾਂ ਦੇ ਜਿਹੜੇ ਦੀਵਾਨ ਦਰਬਾਰੀ ਸਿੰਘ ਤੇ ਕਰਵਾਰੀ ਸਿੰਘ ਨੇ ਉਹ ਵੀ ਜਾਣਾ ਨਹੀਂ ਚਾਹੁੰਦੇ। ਹੌਲ ਪਰੇ ਸਭ ਕੇ ਮਨ ਐਸੇ, ਸਾਰਿਆਂ ਦੇ ਮਨ ਦੇ ਵਿੱਚ ਐਸਾ ਹੌਲ ਪਿਆ ਹੋਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਚੱਲ ਦਲ ਦਲ ਬਹਿ ਵਾਯੂ ਜੈਸੇ, ਜਿਵੇਂ ਕਿ ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਪਿੱਪਲ ਦੇ ਪੱਤੇ ਹਿੱਲਦੇ ਨੇ, ਇਸੇ ਤਰ੍ਹਾਂ ਮੰਨੋ ਕਿ ਉਹਨਾਂ ਦੇ ਮਨ ਹਿੱਲ ਗਏ ਨੇ। ਔਰ ਕਿਤਕ ਕੇ ਨਾਮ ਗਨੀ ਜੈ, ਗਮਣ ਦੂਰ ਲਖ ਰਿਦਾ ਨਤੀਜੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕਿੰਨੇ ਕ ਨਾਮ ਮੈਂ ਲਿਖ ਕੇ ਬਿਆਨ ਕਰਾਂ ਕਿ ਜਿਨ੍ਹਾਂ ਦਾ ਜੀ ਨਹੀਂ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਣ ਦੇ ਲਈ, ਦੂਰ ਜਾਣ ਦੇ ਵਾਸਤੇ ਕੋਈ ਵੀ ਧੀਰਜ ਨੂੰ ਧਾਰਨ ਨਹੀਂ ਕਰਦਾ। ਅਨਕ ਪਾਤ ਕੀ ਬਾਤ ਬਣਾਵੇ, ਦੱਖਣ ਕੇ ਦੁੱਖ ਬਰਨ ਸੁਣਾਵੇ। ਕਵੀ ਜੀ ਲਿਖਦੇ ਨੇ ਅਨੇਕਾਂ ਤਰੀਕਿਆਂ ਦੇ ਨਾਲ ਗੱਲਾਂ ਬਣਾ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਂਦੇ ਨੇ। ਦੱਖਣ ਕੇ ਦੁੱਖ ਵਰਣ ਸੁਣਾਵਾ, ਦੱਖਣ ਦੇ ਦੁੱਖਾਂ ਦਾ ਬਿਆਨ ਕਰ ਕਰਕੇ ਸੁਣਾਉਂਦੇ ਨੇ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਦੱਖਣ ਜਾਣ ਦੀ ਸਲਾਹ ਬਣਾਈ ਹੋਈ ਹੈ ਉਸ ਨੂੰ ਹਟਾ ਦੇਣ। ਤਹ ਆਵਰੰਗ ਬਾਦੀ ਕੋ ਬਾਸਾ ਲੜ ਲਸ਼ਕਰ ਜਿਸ ਕੇਰ ਬਿਨਾਸ਼ਾ। ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਜਿਸ ਦੱਖਣ ਦੇ ਵੱਲ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਹੀ ਦੱਖਣ ਦੇ ਵਿੱਚ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਜਿਹੜਾ ਬੜਾ ਝਗੜਾਲੂ ਹੈ ਉਹਦਾ ਵਾਸਾ ਹੈ। ਲੜ ਲਸ਼ਕਰ ਜਿਸ ਕੇਰ ਬਿਨਾਸ਼ਾ, ਸੱਚੇ ਪਾਤਸ਼ਾਹ ਜੀ ਜਿਸ ਬਾਦਸ਼ਾਹ ਦੇ ਲਸ਼ਕਰ ਨੂੰ ਤੁਸੀਂ ਬਹੁਤਾ ਸਾਰਾ ਮਾਰਿਆ। ਮਹਾ ਦੁਸ਼ਟ ਬੜ ਖੋਟ ਕਰੰਤਾ ਸਦਾ ਤ੍ਰੋਹ ਸਭ ਸੰਗ ਕੁਮੰਤਾ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਬਾਦਸ਼ਾਹ ਵੱਡਾ ਦੁਸ਼ਟ ਹੈ, ਬਹੁਤ ਜ਼ਿਆਦਾ ਵੱਡੇ ਖੋਟੇ ਕੰਮ ਕਰਦਾ ਹੈ। ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਉਹਨੇ ਦੇਖੋ ਕਿ ਹਮੇਸ਼ਾ ਦੁਆਸ਼ ਕੀਤਾ, ਉਹ ਕਿਸੇ ਵੀ ਸਾਧੂ ਸੰਤ ਦੇ ਨਾਲ ਪਿਆਰ ਨਹੀਂ ਕਰਦਾ। ਨਵਮ ਗੁਰੂ ਸੋ ਬਿਗੜਿਓ ਮੂੜਾ ਪਾਪੀ ਦੁਆਖ ਕਮਾਵੇ ਗੂੜਾ। ਸੱਚੇ ਪਾਤਸ਼ਾਹ ਜੀ ਦੇਖੋ ਨੌਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਬਾਦਸ਼ਾਹ ਵਿਗੜਿਆ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਸ਼ਹੀਦ ਕਰਵਾ ਦਿੱਤਾ। ਪਾਪੀ ਦੁਆਖ ਕਮਾਵੇ ਗੂੜਾ, ਸੱਚੇ ਪਾਤਸ਼ਾਹ ਜੀ ਉਹ ਬੜਾ ਪਾਪੀ ਹੈ, ਬੜਾ ਦੁਆਸ਼ ਕਮਾਵੇਗਾ ਸੱਚੇ ਪਾਤਸ਼ਾਹ ਜੀ, ਇਸ ਕਰਕੇ ਦੱਖਣ ਦੇ ਵਿੱਚ ਜਾਣਾ ਨਹੀਂ ਚਾਹੀਦਾ। ਸਾਰਿਆਂ ਤੋਂ ਵੱਡਾ ਡਰ ਦਾ ਕਾਰਨ ਇਹ ਹੈ ਕਿ ਉੱਥੇ ਬਾਦਸ਼ਾਹ ਔਰੰਗਜ਼ੇਬ ਹੈ, ਇਸ ਕਰਕੇ ਕੋਈ ਜਾਣ ਦੇ ਵਾਸਤੇ ਹਾਂ ਨਹੀਂ ਕਰਦਾ।
ਜਿਸਨੇ ਬਾਪ ਆਪਨੋ ਮਾਰਿਓ ਪ੍ਰਾਤ ਸੰਗਾਰਤ ਮੋਹਨਾ ਤਾਰਿਓ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਦੇਖੋ ਔਰੰਗਜ਼ੇਬ ਬਾਦਸ਼ਾਹ ਐਸਾ ਹੈ ਜਿਹਨੇ ਕਿ ਆਪਣਾ ਰਾਜ ਹਥਿਆਉਣ ਦੇ ਵਾਸਤੇ ਆਪਣੇ ਪਿਤਾ ਨੂੰ ਮਾਰ ਦਿੱਤਾ, ਇੱਥੋਂ ਤੱਕ ਕਿ ਆਪਣੇ ਭਰਾਵਾਂ ਨੂੰ ਵੀ ਕਤਲ ਕਰ ਦਿੱਤਾ। ਉਹਦੇ ਮਨ ਦੇ ਵਿੱਚ ਨਾ ਭਰਾਵਾਂ ਦਾ ਮੋਹ ਹੈ ਤੇ ਨਾ ਹੀ ਪਿਤਾ ਦਾ ਮੋਹ ਸੀ, ਇਸੇ ਕਰਕੇ ਭਰਾਵਾਂ ਨੂੰ ਮਾਰ ਕੇ ਪਿਤਾ ਨੂੰ ਮਾਰ ਕੇ ਉਹ ਰਾਜ ਤਖ਼ਤ ਦੇ ਉੱਤੇ ਬੈਠਾ। ਇਸ ਕਰਕੇ ਲੇਸ਼ ਮਾਤਰ ਵੀ ਔਰੰਗਜ਼ੇਬ ਦੇ ਮਨ ਦੇ ਵਿੱਚ ਨਾ ਕਿਸੇ ਪ੍ਰਕਾਰ ਦਾ ਪਰਿਵਾਰਕ ਮੋਹ ਹੈ, ਲੇਸ਼ ਮਾਤਰ ਵੀ ਉਹਦੇ ਮਨ ਦੇ ਵਿੱਚ ਦਇਆ ਨਹੀਂ।
ਸਾਧ ਸੰਤ ਕੋ ਅਦਬ ਨਾ ਰਾਖੇ ਦੇਸ ਜਾਏ ਕੈ ਮਾਰਨ ਪਾਖੇ।
ਸੱਚੇ ਪਾਤਸ਼ਾਹ ਜੀ ਜਿਨੇ ਆਪਣੇ ਪਿਤਾ ਨੂੰ ਨਹੀਂ ਬਖਸ਼ਿਆ, ਜਿਨੇ ਆਪਣੇ ਭਰਾਵਾਂ ਨੂੰ ਨਹੀਂ ਬਖਸ਼ਿਆ, ਉਹ ਕਿਸੇ ਸਾਧੂ ਸੰਤ ਦਾ ਵੀ ਅਦਬ ਨਹੀਂ ਰੱਖਦਾ, ਕੋਈ ਸਤਿਕਾਰ ਨਹੀਂ ਕਰਦਾ। ਸੱਚੇ ਪਾਤਸ਼ਾਹ ਜੀ ਦੇਸ ਜਾਏ ਕੈ ਮਾਰਨ ਪਾਖੇ, ਜਾਂ ਸਜਾਵਾਂ ਦਿੰਦਾ ਸਾਧੂ ਸੰਤਾਂ ਨੂੰ ਤੇ ਜਾਂ ਫਿਰ ਮਾਰਨ ਦਾ ਆਦੇਸ਼ ਦੇ ਦਿੰਦਾ।
ਤੁਮ ਤੋ ਤਿਸ ਕੋ ਅਦਕ ਬਿਗਾਰਾ ਲਾਖੋ ਲਸ਼ਕਰ ਲੜਤ ਸੰਗਾਰਾ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਆਮ ਜਿਹੜੇ ਸਾਧੂ ਸੰਤ ਨੇ ਉਹਨਾਂ ਦੇ ਵਾਸਤੇ ਬਾਦਸ਼ਾਹ ਦਾ ਐਸਾ ਵਤੀਰਾ ਹੈ, ਕੈਦ ਕਰਵਾ ਦਿੰਦਾ ਜਾਂ ਸਜ਼ਾ ਦੇ ਕੇ ਮਰਵਾ ਦਿੰਦਾ, ਪਰ ਸੱਚੇ ਪਾਤਸ਼ਾਹ ਜੀ ਤੁਹਾਡੀ ਤੇ ਇਸ ਤੋਂ ਵੀ ਜ਼ਿਆਦਾ ਵੱਡੀ ਵਿਗਾੜ ਵਾਲੀ ਗੱਲ ਹੈ ਕਿ ਤੁਹਾਡਾ ਤੇ ਬੜਾ ਵਿਗਾੜ ਹੈ, ਤੁਸੀਂ ਤੇ ਲੱਖਾਂ ਬਾਦਸ਼ਾਹੀ ਫੌਜ ਨੂੰ ਸੱਚੇ ਪਾਤਸ਼ਾਹ ਜੀ ਰਣਭੂਮੀ ਦੇ ਵਿੱਚ ਸੰਘਾਰਿਆ, ਇਸ ਕਰਕੇ ਬਾਦਸ਼ਾਹ ਦੇ ਨਾਲ ਤੁਹਾਡਾ ਤੇ ਬਹੁਤ ਵੱਡਾ ਵੈਰ।
ਖਰਚਿਓ ਲਾਖੋ ਦਰਬ ਹੰਗਾਮੇ ਕੀਨ ਸਹਾਣੀ ਮਾਨ ਤਮਾਮੇ।
ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਦੇ ਉੱਤੇ ਔਰੰਗਜ਼ੇਬ ਨੇ ਲੱਖਾਂ ਰੁਪਈਏ ਖਰਚ ਕੀਤੇ,
ਕੀਨ ਸਹਾਣ ਇਮਾਨ ਤਮਾਮੇ, ਇਸ ਤੋਂ ਇਲਾਵਾ ਉਸਨੇ ਸਾਰਾ ਇਮਾਨ ਆਪਣਾ ਨਾਸ ਕੀਤਾ। ਪਕਰ ਨਿਹਿਤ ਹੀ ਚਾਹਤ ਰਹਿਓ ਸਕਲ ਭੇਤ ਰਾਵਰ ਨੇ ਲਹਿਓ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਸਾਰੇ ਭੇਤ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸੱਚੇ ਪਾਤਸ਼ਾਹ ਜੀ ਹਮੇਸ਼ਾ ਤੁਹਾਨੂੰ ਸੱਚੇ ਪਾਤਸ਼ਾਹ ਜੀ ਉਹ ਕੈਦ ਕਰਨ ਦੀ ਸੋਚ ਹੀ ਸੋਚਦਾ ਰਿਹਾ, ਉਹਨੇ ਇਹੀ ਤੁਹਾਡੇ ਵਾਸਤੇ ਸੋਚਿਆ ਕਿ ਤੁਹਾਨੂੰ ਕੈਦੀ ਬਣਾਇਆ ਜਾਵੇ ਜਾਂ ਤੁਹਾਡਾ ਵਿਨਾਸ਼ ਕੀਤਾ ਜਾਵੇ, ਇਸ ਗੱਲ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।
ਅਬ ਸਮੀਪ ਤਿਸ ਕੇ ਕਿਆ ਜਾਣ ਕਰ ਅਵਗਿਆ ਮੂੜ ਮਹਾਨਾ।
सच्चे पातशाह जी सारा कुछ तुसीं जानदे हो, तां वी सच्चे पातशाह जी तुसीं उहदे लागे जाणा क्यों चाहुंदे हो? करै अवग्या मूड महाना, सच्चे पातशाह जी जेकर जावोगे बादशाह दे लागे उह सच्चे पातशाह जी अवग्या करेगा। सच्चे पातशाह जी उह बहुत ज्यादा मूर्ख है, सच्चे पातशाह जी किसे प्रकार दे नाल तुहानू मारन दी साजिश रचेगा। लाखों सैन सुनत चढ़तावे, नहीं दुर्ग थिर होय अटकावे। जदों तुहाडा उत्थे जाण दा पता बादशाह नूं लगेगा, सच्चे पातशाह जी हुक्म दे के लखां दी तदाद दे विच सैना तुहानूं फड़न दे वास्ते उह चढ़ा देवेगा। नहीं दुर्ग थिर है टकावे, इस तों इलावा सच्चे पातशाह जी उत्थे साडे कोल कोई किला भी नहीं होवेगा कि जिस किले दी आड़ नूं धारण करके असीं बादशाही फौज नूं रोक सकी। द्रोही महा दुष्ट रिपसंतन, तुरकेश्वरी और लखै मतंतन। सच्चे पातशाह जी वड्डा द्रोही है, वड्डा दुष्ट है। सच्चे पातशाह जी साधु संतां दा वड्डा वैरी है। सच्चे पातशाह जी बादशाह दे दिल दा कोई पता नहीं लगदा, भाव के बड़ा झूठा है ते बड़ा कपटी। प्रभु जी यहां रहन ही आछे, क्यों गाछन दक्षण बचे बाचे। इस करके सारे केंद्र ने कि हे सतगुरु गोविंद सिंह सच्चे पातशाह जी इथे रहना ही सारे तो चंगी गल है। हे सच्चे पातशाह जी दक्षण नु जाना तुहाडा हिरदा क्यों मनदा है? पाव के सच्चे पातशाह जी तुसी क्यों दक्षण जाना चाहुंदे हो? कृपा करके सच्चे पातशाह जी दक्षण नु ना जाओ। कृपा करके सच्चे पातशाह जी इथे ही तुसी अपना वसेबा रखो। इस तरीके दियां विचारां सारिआं ने सतगुरु गोविंद सिंह सच्चे पातशाह जी नूं दित्तियां ने। कवि करतार सिंह जी कलास वालीए इस तरह लिखदे ने,
विच डेरे दे सबने सुन लिया, दखण जान दी गुरां ठहराईए जी। दान सिंह ते डल सिंह राम सिंह ने रल सारिया अर्ज सुनाईए जी। दखण जान दी सतगुरो क्यों ठटी, गल दिल दे विच की आईए जी। सेवक आपदा है मालवा सारा, करो सैर जिधर चित चाहिए जी। तन मन ते तन परिवार साडे, सब आप दे हैं सुनाईए जी। ऐसे देश रहो तारो संगतानु, असी सदा ही सेवा कमाईए जी। खोटा वैरी औरंगा है आप जी दा, वाले उस दे कास नू जाईए जी। ए जंगल देश बदेश प्या, नाल खुशी दे चट लंघाईए जी। इधर कोई वैरी मुंह करे नाही, जे करे ते मार मुकाईए जी। रहो विच मालवे करतार सिंगा, दखण जान दा मता हटाईए जी।
सारे ने हाथ जोड़ के अर्ज की है कि सच्चे पातशाह जी साडे इस इलाके दे विच ही तुसी वसेबा करो। सच्चे पातशाह जी जेड़ा तुसी मन दखण जान दा बनाया होया, सच्चे पातशाह जी उस विचार नू दूर कर दियो। सारे ने हाथ जोड़ के बेनतियां कीती है।
सब ते सुनत गुरु पुन कहियो, पुरख अकाल सहायक रहियो।
उस वेले सतगुरु गोविंद सिंह सच्चे पातशाह जी ने सारिआं नूं सुना के आख्या, कहिंदे ने पुरख अकाल सहायक रहियो। सच्चे पातशाह जी कहिंदे ने कि जो अकाल पुरख है उन्हें हमेशा साडी सहायता कीती है। अगले आउण वाले समें दे विच वी सतगुरु जी कहिंदे ने कि साडा रखक अकाल पुरख स्वयं होवेगा।
क्यों हो तीरज छोर न करिए, देश बदेशन सैल निहरिए।
सतगुरु गोविंद सिंह जी कहिंदे ने कि किसी भी प्रकार दे नाल तुसी अपने धीरज नूं ना छड्डो। सतगुरु जी कहिंदे ने कि इलाकियां इलाकियां दे विच फिर के असीं तुहानूं सैर करावांगे। अव रंग को कुछ पैन हमारे दक्षिण चलिए काज सुधारे। सतगुरु गोविंद सिंह जी कहते हैं इस तो अलावा जेड़ा औरंगजेब बादशाह है ओदा साडे मन दे विच रत्ती जिन्ना भी पैनी है बिल्कुल भी डरनी है। सतगुरु जी कहते के साडा बचन मनो दखण साडे नाल चलो। सतगुरु जी कहते के जेकर मेरे नाल मिलके दखण चलोगे ते सतगुरु सच्चे पातशाह जी कहते के सारिया दे वड्डे वड्डे कार्ज सिद्ध होणगे। उस वेले सतगुरु गोविंद सिंह सच्चे पातशाह जी ने इस तरह आख्या
असा दखण वाले जरूर जाना इस गल नू नहीं हटावना है उथे काम सानू एक बड़ा पारा तोड़े उस दे ताई चढ़ावना है जिदा जी करे साडे नाल चले असा कल ही कूच बुलावना है थोड़े सिदकी रहन कर तार सिंगा देख बहुतियां ने खिसक जामना है।
कवि करतार सिंह जी कलास वालिए लिखते ने के सतगुरा ने आख्या असी ते जरूर ही दखण जाना है सतगुरा ने बचन कीता बहुत वड्डा काम है ओ काम असी उत्थे जाके सिरे चाड़ना है। सतगुरु सच्चे पातशाह जी ने इस तरह दे बचन कीते। कवि करतार सिंह जी कलास वालिए लिखते ने थोड़े सिदकी रहन करतार सिंगा देख बहुतियां ने खिसक जामना है। कवि करतार सिंह जी कलास वालिए लिखते ने कि अगले इतिहास दे विच तुसीं श्रवण करोगे थोड़े ही सिदके सिख रह जाणगे बाकी सारे सतगुरां दे नालों खिसक जाणगे।
राज समाज आद वथ आछे दैह हम जो किछ को बांछे।
सतगुरु गोविंद सिंह जी कहंदे ने कि राज समाज जिन्ने भी दुनिया दे तन पदार्थ ने ओ सारे दे सारे सतगुरु सच्चे पातशाह जी कहंदे ने असीं तुहानू सारयां नू प्रदान करांगे जो किछ को बाचे जिहड़ा जो भी चीज मंगेगा असीं ओही देवांगे। इस करके सतगुरु जी कहंदे ने बचन मन के साडे नाल दखण चलो।
एक देश यार करन मजारा क्यों स्नेह मन बंद तुम्हारा।
सतगुरु जी कहंदे ने कि अपने इलाके दे नाल ते अपने घरां दे नाल तुसीं अपने स्नेह नूं अपने मन नूं मोह दी फास दे विच क्यों बन्निया होया।
हम संग जहां करोगे बासा लेहु बिसाल हुलास आवासा।
सतगुरु जी कहंदे ने घरां दे मोह दी तंद नूं तोड़ दिओ। सतगुरु जी कहंदे ने कि जिथे साडा वासा होवेगा जिथे असी जावांगे जेकर तुसी उथे जावोगे हमेशा तुहानू बहुत वड्डियां जिहड़ियां विशाल खुशियां ने ओ होवणगियां। हुलास आवासा हुलास दा भाव हुंदा है खुशियां आवास दा भाव हुंदा है कि घर भाव के खुशियां दे ही घर होणगे।
छीन तुरकण की ठाकुराई तुम ते राज कराए ते थाई।
सतगुरु गोविंद सिंह जी कहंदे ने कि जेड़े वड्डे वड्डे ठुकराई करदे ने उन्हां सारिआं तुरकां दी ठुकराई नूं असीं तोड़ देंगे। सच्चे पातशाह जी कहंदे ने उन्हां तुरकां दी जगह दे उत्ते तुसीं राज करोगे।
नहीं परमो निश्चय कर काचे पाले लगो प्रभु तुम साचे।
सतगुरु गोविंद सिंह जी कहंदे ने कि कच्चा निश्चय करके ना परमो तुसी अकाल पुरख जो सच्चा है ओदे लड़ लगो।
दिन प्रति वधै खालसा पारी तरा राज के है अधिकारी।
इस तो अलावा सतगुरु गोविंद सिंह जी ने आख्या के दिन प्रतिदिन साडा जिहड़ा खालसा पारी है ओ बहुत ज्यादा वधेगा सारे दे सारे धरती दे राज दे अधिकारी बनणगे साडे खालसे सिंह।
कहां नुरंगा थिरता पै है हम पर नहीं ओज कुछ कह है।
सतगुरु गोविंद सिंह जी कहंदे ने कि औरंगजेब बादशाह किन्नी क देर दुनिया दे उत्ते बैठा रहेगा हम पर नहीं ओज कुछ कह है पाव के बादशाह दा साडे उत्ते कोई जोर नहीं चलेगा।
इसके बड़े बडेरे कहां शाह जहां जहांगीर ना रहा।
सतगुरु गोविंद सिंह जी कहंदे ने कि सारे मनुख मर जांदे ने ਇਸੇ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਵੀ ਮਰ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿੰਨੀ ਕੁ ਦੇਰ ਜਿਉਂਦਾ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਬਾਦਸ਼ਾਹ ਦੇ ਵੱਡੇ ਵਡੇਰੇ ਨੇ ਉਹ ਵੀ ਮਰ ਖਪ ਗਏ ਨੇ, ਜਿਹੜਾ ਸ਼ਾਹਜਹਾਂ ਸੀ, ਇਸ ਤੋਂ ਇਲਾਵਾ ਜਿਹੜਾ ਜਹਾਂਗੀਰ ਸੀ, ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਬਾਦਸ਼ਾਹ ਸਨ ਪਰ ਉਹ ਵੀ ਨਹੀਂ ਰਹੇ। ਅਕਬਰ ਮਰਿਓ ਹਮਾਯੂ ਗਯੋ, ਬਾਬਰ ਵਡਣ ਸਹਿਤ ਮ੍ਰਿਤ ਥਯੋ। ਬਾਦਸ਼ਾਹ ਅਕਬਰ ਮਰ ਗਿਆ, ਹਮਾਯੂ ਮਰ ਗਿਆ, ਬਾਬਰ ਆਪਣੇ ਵੱਡਿਆਂ ਵਡੇਰਿਆਂ ਦੇ ਸਮੇਤ ਮਰ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੀ ਚਾਲ ਐਸੀ ਹੈ ਕਿ ਦੁਨੀਆਂ ਦੇ ਵਿੱਚ ਭਾਵੇਂ ਕੋਈ ਬਾਦਸ਼ਾਹ ਹੋਵੇ ਤੇ ਭਾਵੇਂ ਕੋਈ ਕੰਗਾਲ ਹੋਵੇ, ਉਹ ਸਦਾ ਵਾਸਤੇ ਰਹਿ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸ਼ਾਹਜਹਾਂ ਮਰ ਗਿਆ, ਜੇਕਰ ਜਹਾਂਗੀਰ ਮਰ ਗਿਆ, ਜੇਕਰ ਅਕਬਰ ਮਰ ਗਿਆ, ਹਮਾਯੂ ਮਰ ਗਿਆ, ਬਾਬਰ ਮਰ ਗਿਆ, ਤੇ ਬਾਦਸ਼ਾਹ ਔਰੰਗਜ਼ੇਬ ਕਿਉਂ ਨਹੀਂ ਮਰੇਗਾ? ਇਹ ਵੀ ਸਤਿਗੁਰੂ ਜੀ ਕਹਿੰਦੇ ਨੇ ਮਰ ਜਾਵੇਗਾ ਆਖਿਰਕਾਰ।
ਇਹ ਅਬ ਥਿਰੈ ਨਹੀਂ ਸੱਚ ਜਾਣੋ, ਦੱਛਣ ਕੋ ਤੁਮ ਸੰਗ ਪਿਆਨੋ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਜਿਉਂਦਾ ਨਹੀਂ ਬਚੇਗਾ, ਸਾਡੇ ਬਚਨ ਦੇ ਉੱਤੇ ਪ੍ਰਤੀਤ ਕਰੋ, ਸਾਡੇ ਬਚਨ ਨੂੰ ਸੱਚਾ ਮੰਨੋ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੱਖਣ ਦੀ ਦਿਸ਼ਾ ਦੇ ਵੱਲ ਤੁਸੀਂ ਸਾਡੇ ਨਾਲ ਰਲ ਕੇ ਚੱਲੋ।
ਜੇ ਕਰ ਸੰਗ ਨਿਭਾਓ ਚੱਲੋ, ਸਭ ਵਿਦ ਲਖੋ ਆਪਣੋ ਭਲੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਾਡੇ ਸਾਥ ਨੂੰ ਨਿਭਾਓਗੇ, ਸਾਡੇ ਨਾਲ ਚੱਲੋਗੇ, ਤੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡਾ ਆਪਣਾ ਭਲਾ ਹੋਵੇਗਾ।
ਜਥਾ ਕਾਮਨਾ ਮਨ ਮੇ ਤਰੋ, ਗੁਰ ਕਰ ਤੇ ਸੋ ਪੂਰਨ ਕਰੋ।
ਤੁਹਾਡੇ ਸਾਰੇ ਮਨਾਂ ਦੀਆਂ ਜਿੰਨੀਆਂ ਵੀ ਕਾਮਨਾਵਾਂ ਨੇ, ਜਿੰਨੀਆਂ ਵੀ ਇੱਛਾਵਾਂ ਨੇ, ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚੋਂ ਪੂਰੀਆਂ ਹੋਣਗੀਆਂ।
ਜੇ ਮਤ ਕਾਚੇ ਹੋਏ ਹਟ ਪਰੋ, ਸਭ ਵਿਦ ਕਰੋ ਆਪਣੋ ਬੁਰੋ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੱਚੀ ਮਤ ਨੂੰ ਧਾਰਨ ਕਰੋਗੇ, ਖੋਟੀ ਮਤ ਨੂੰ ਧਾਰਨ ਕਰਕੇ ਸਾਡੇ ਨਾਲ ਨਾ ਜਾਵੋਗੇ, ਸਾਡੇ ਸਾਥ ਨੂੰ ਛੱਡੋਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਸਭ ਵਿਦ ਕਰੋ ਆਪਣੋ ਬੁਰੋ, ਤੇ ਹਰ ਇੱਕ ਪ੍ਰਕਾਰ ਦੇ ਨਾਲ ਤੁਸੀਂ ਸਵੈਮ ਆਪਣਾ ਬੁਰਾ ਕਰੋਗੇ। ਸਤਿਗੁਰੂ ਜੀ ਕਹਿੰਦੇ ਨੇ ਐਸੀ ਗੱਲ ਹੋਵੇਗੀ ਕਿ ਜਿਵੇਂ ਕੋਈ ਆਦਮੀ ਆਪਣੇ ਹੱਥਾਂ ਦੇ ਨਾਲ ਆਪਣੇ ਹੀ ਪੈਰ ਦੇ ਉੱਤੇ ਕੁਹਾੜੀ ਮਾਰ ਕੇ ਆਪਣੇ ਪੈਰ ਨੂੰ ਕੱਟ ਦਿੰਦਾ, ਭਾਵ ਕਿ ਜੇਕਰ ਨਾਲ ਚੱਲੋਗੇ ਤੁਹਾਡਾ ਭਲਾ ਹੈ, ਪਰ ਜੇਕਰ ਨਾਲ ਨਾ ਜਾਵੋਗੇ ਤੇ ਸਵੈਮ ਆਪਣੇ ਹੱਥੇ ਤੁਸੀਂ ਆਪਣਾ ਬੁਰਾ ਤੱਕੋਗੇ।
ਹਮਨੇ ਤੁਮਕੋ ਬਿਦਤ ਸੁਣਾਈ, ਲਾਵ ਰੋਹਾਣ ਅਦ ਕੇ ਅਦ ਕਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਅਸੀਂ ਸਾਰਿਆਂ ਨੂੰ ਸੁਣਾ ਦਿੱਤਾ ਹੈ, ਲਾਭ ਰੋਹਾਣ ਅਧਿਕ ਅਧਿਕਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਲਾਭ ਵੀ ਦੱਸ ਦਿੱਤੇ ਨੇ ਕਿ ਸਾਡੇ ਨਾਲ ਰਹਿਣ ਦੇ ਨਾਲ ਕੀ ਲਾਭ ਮਿਲਣਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਨਾਲ ਨਾ ਰਹੋਗੇ ਤੇ ਹਾਨੀਆਂ ਵੀ ਤੁਹਾਨੂੰ ਪਤਾ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੇ ਹੱਥ ਵਸ ਹੈ ਲਾਭ ਦੀ ਪ੍ਰਾਪਤੀ ਕਰਨੀ ਜਾਂ ਹਾਨੀ ਨੂੰ ਹਾਸਲ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੈਂ ਆਖਿਆ ਹੈ ਕਿ ਨਾਲ ਜਾਣ ਦੇ ਨਾਲ ਵੱਡੇ ਵੱਡੇ ਲਾਭ ਹੋਣਗੇ, ਵੱਡੀਆਂ ਵੱਡੀਆਂ ਪ੍ਰਾਪਤੀਆਂ ਹੋਣਗੀਆਂ, ਰਾਜਾਂ ਦੇ ਮਾਲਕ ਹੋਵੋਗੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਹਾਨੀ ਵੀ ਅਧਿਕ ਹੋਵੇਗੀ ਜੇਕਰ ਲਾਭ ਜ਼ਿਆਦਾ ਹੋਵੇਗਾ ਸਾਡੇ ਨਾਲ ਜਾਣ ਦੇ ਨਾਲ, ਤੇ ਜੇਕਰ ਨਾਲ ਨਾ ਜਾਵੋਗੇ ਤੇ ਹਾਨੀ ਵੀ ਉਨੀ ਜ਼ਿਆਦਾ ਵੱਡੀ ਹੋਵੇਗੀ, ਨੁਕਸਾਨ ਵੀ ਸਤਿਗੁਰੂ ਜੀ ਕਹਿੰਦੇ ਨੇ ਵੱਡਾ ਹੋਵੇਗਾ।
ਪਾਏ ਸਰਬ ਕੁਛ ਗੁਰ ਤੇ ਆਵੋ, ਬਸੋ ਤਾਂ ਕਹਿ ਤੈ ਬਸਾਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਮਨੁੱਖ ਨੇ ਉਹਨਾਂ ਦੇ ਉੱਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਉਹਨਾਂ ਦੀ ਕਿਰਪਾ ਹੁੰਦੀ ਹੈ। ਬਸੋ ਤਾਂ ਕਹਿ ਇੱਥੇ ਬਸਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਵਸੇ ਭਾਵੇਂ ਮਨੁੱਖ ਕਿਤੇ ਵੀ, ਦੱਖਣ ਦੇ ਵਿੱਚ ਵਸੇ ਜਾਂ ਮਾਲਵੇ ਦੇ ਵਿੱਚ ਵਸੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਉਹਨੂੰ ਖੁਸ਼ੀਆਂ ਦਿੰਦਾ ਹੈ ਜਿਹਦੇ ਬਚਨ ਨੂੰ ਸਿੱਖ ਮੰਨਦੇ ਨੇ। ਭਾਵ ਸਤਿਗੁਰਾਂ ਦਾ ਕਹਿਣ ਤੋਂ ਹੈ ਕਿ ਮੇਰੇ ਬਚਨ ਨੂੰ ਮੰਨਣ ਦੀ ਤੁਹਾਡੀ ਦੇਰ ਹੈ, ਭਾਵ ਕਿ ਮੇਰਾ ਬਚਨ ਮੰਨੋ। ਜੇਕਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉੱਥੇ ਚੱਲੋ, ਉੱਥੇ ਖੁਸ਼ੀਆਂ ਮਿਲਣਗੀਆਂ। ਜੇਕਰ ਮੇਰਾ ਇਰਾਦਾ ਹੁੰਦਾ ਇੱਥੇ ਦੇਖੋ ਤੇ ਇੱਥੇ ਖੁਸ਼ੀਆਂ ਨੇ, ਭਾਵ ਕਿ ਬਚਨ ਦੀ ਸਾਰੀ ਸਤਿਗੁਰੂ ਜੀ ਕਹਿੰਦੇ ਨੇ ਖੇਡ ਹੈ, ਬਚਨ ਮੰਨ ਕੇ ਸਾਡੇ ਨਾਲ ਚੱਲੋ। इत्यादिक सतगुर समझाए सुनत तीर मन कुछ क टिकाए। ग्रंथाकार भाई संतोख सिंह जी लिखते ने इस तरह के बहुते सारे बचन करके सतगुरु गोविंद सिंह सच्चे पातशाह जी ने सारिया नूं समझाया सुनत तीर मन कुछ क टिकाए। कवि संतोख सिंह जी लिखते ने कि थोड़ा जा मना दे विच तीरज बजा सतगुरां दे उपदेशां नूं श्रवण करके। पुन सन मुख नहीं बाक बखाने निज कुटांब की मोह महाने। ग्रंथाकार भाई संतोख सिंह जी लिखते ने कि थोड़ा जा मना दे विच तीरज आया पुन सनमुख नहीं बाक बखाने फिर सतगुरां दे सामने किसे ने कोई बचन ना कीता निज कुटंब की मोह महाने। पर तामी सतगुरु जी कहंदे ने कि अपने परिवारां दे मोह दे विच सारे दे सारे फसे होए ने। प्रीत डोर ते मन कर सीवन गांडी गांठ पृथक किम तीवन। ग्रंथाकार भाई संतोख सिंह जी लिखते ने कि परिवार दे नाल मन प्रीत डोरी द्वारा सारिया ने अपने मना नूं सीता होया है। कहिंदे ने गांडी गंठ पृथक किम थीवन भाव के पीड़ी पै गई गंड है वह किवें खुले। जिस तरह कोई गंड बहुती ज्यादा खिचण दे नाल पीच जांदी है वह बहुत जोर लाउण दे नाल भी नहीं खुलदी। इसे तरह गंड जिहड़ी है प्यार दी मोह दी ਉਹ ਪਰਵਾਣਾ ਦੇ ਨਾਲ ਐਸੀ ਗੰਢੀ ਹੋਈ ਹੈ ਉਹ ਪੀਚੀ ਗਈ ਹੈ ਉਹ ਖੁੱਲ ਨਹੀਂ ਸਕਦੀ ਭਾਵ ਕੇ ਮੋਹ ਦੀ ਫਾਸ ਦੇ ਵਿੱਚ ਫਸੇ ਹੋਏ ਨੇ। ਭਲਾ ਭਲਾ ਜੀ ਕਰਤ ਬਖਾਨੇ ਦੁੱਤ ਛੂਛੇ ਮੁਖ ਹੋਏ ਕਮਲਾਨੇ। ਸਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਠੀਕ ਹੈ ਸੱਚੇ ਪਾਤਸ਼ਾਹ ਜੀ ਠੀਕ ਹੈ ਅਸੀਂ ਨਾਲ ਜਾਵਾਂਗੇ। ਦੁੱਤ ਛੂਚੇ ਮੁਖ ਹੋਏ ਕਮਲਾਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਖੜੇ ਦੀ ਜਿਹੜੀ ਸੋਭਾ ਹੈ ਉਹ ਫਿੱਕੀ ਪੈ ਗਈ ਹੈ ਇਸ ਤੋਂ ਇਲਾਵਾ ਚਿਹਰੇ ਕੁਮਲਾ ਗਏ ਨੇ ਮੂੰਹ ਤੋਂ ਜਾਣ ਦੇ ਵਾਸਤੇ ਹਾਂ ਕਰਦੇ ਨੇ ਪਰ ਮਨ ਨਹੀਂ ਮੰਨਦਾ। ਨੌਕਰ ਜੇ ਬਿਰਾੜ ਹਟ ਪਰੇ ਹਮ ਤੇ ਜਾਇਓ ਜਾਇਓ ਨਾ ਪਰੇ। ਡੱਲੇ ਵਰਗਿਆਂ ਨੇ ਤੇ ਹਾਂ ਕੀਤੀ ਜਿਹੜੇ ਨਿਕਟ ਵਰਤੀ ਸਨ ਜਿਨ੍ਹਾਂ ਦੇ ਨਾਲ ਸਤਿਗੁਰਾਂ ਦਾ ਬੜਾ ਸਨੇਹ ਸੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬੈਰਾੜ ਨੌਕਰ ਰੱਖੇ ਹੋਏ ਸਨ ਉਹਨਾਂ ਨੇ ਕਿਸੇ ਗੱਲ ਦੀ ਕੋਈ ਪਰਵਾਹ ਨਾ ਕੀਤੀ। ਕਹਿੰਦੇ ਨੇ ਹਮ ਤੇ ਜਾਇਓ ਜਾ ਹੈ ਨਾ ਪਰੇ ਉਹਨਾਂ ਨੇ ਝੱਟ ਹੀ ਇਨਕਾਰ ਕਰ ਦਿੱਤਾ ਕਿ ਅਸੀਂ ਤੇ ਨਹੀਂ ਜਾ ਸਕਦੇ ਸਾਡੇ ਤੋਂ ਨਹੀਂ ਜਾਇਆ ਜਾਂਦਾ। ਅਪਰ ਕਨੇ ਹਟ ਹਟ ਕਰ ਜਾਤੇ ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ। ਜਿਹੜੇ ਬਿਰਾੜ ਨੌਕਰੀ ਕਰਦੇ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਹਟ ਹਟ ਕੇ ਆਪੋ ਆਪਣੇ ਘਰਾਂ ਨੂੰ ਮੁੜੀ ਜਾਂਦੇ ਨੇ। ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ ਭਾਵ ਕੇ ਸਤਿਗੁਰਾਂ ਦੇ ਨਾਲ ਨਹੀਂ ਜਾਣਾ ਚਾਹੁੰਦੇ ਜਿਹੜੇ ਉਹ ਮੁੜੀ ਜਾ ਰਹੇ ਨੇ ਇਨਕਾਰ ਕਰੀ ਜਾ ਰਹੇ ਨੇ। ਦੱਖਣ ਦੂਰ ਦੇਸ਼ ਹੈ ਜਾਨ ਮਰਕ ਜੀਵੇ ਕਿਆ ਹੋਏ ਪਾਣਾ। ਜਿਹੜੇ ਵਾਪਸ ਜਾ ਰਹੇ ਨੇ ਜਿਹੜੇ ਇਨਕਾਰ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਐਸੇ ਖਿਆਲ ਆ ਰਹੇ ਨੇ ਕਿ ਦੱਖਣ ਦੇਸ਼ ਬੜਾ ਦੂਰ ਹੈ ਉੱਥੇ ਜਾਣ ਦੇ ਵਾਸਤੇ ਸਤਿਗੁਰੂ ਜੀ ਕਹਿ ਰਹੇ ਨੇ ਮਰਕ ਜੀਵੇ ਕਿਆ ਹੋਏ ਪਾਣਾ ਭਾਵ ਕੇ ਪਤਾ ਨਹੀਂ ਉੱਥੇ ਮਰਾਂਗੇ ਜਾਂ ਜਿਉਂਦੇ ਰਵਾਂਗੇ ਕੀ ਪਾਣਾ ਵਾਪਰੇਗਾ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਨਿਜ ਕੁਟਾਂਬ ਤੇ ਹੋਵੇ ਨਿਆਰੇ ਦੁੱਖ ਸੁੱਖ ਸੁਣੇ ਨਾ ਨਿਕਟ ਨਿਹਾਰੇ। ਉਹ ਸੋਚਦੇ ਨੇ ਕਿ ਪਰਿਵਾਰਾਂ ਤੋਂ ਵਿਛੜ ਜਾਵਾਂਗੇ ਪਰਿਵਾਰਾਂ ਤੋਂ ਵੱਖਰੇ ਹੋ ਜਾਵਾਂਗੇ ਦੁੱਖ ਤੇ ਸੁੱਖ ਦਾ ਕੋਈ ਪਤਾ ਨਹੀਂ ਲੱਗੇਗਾ ਭਾਵ ਕੇ ਲਾਗੇ ਪਰਿਵਾਰ ਨਹੀਂ ਹੋਣਗੇ ਨਹੀਂ ਪਤਾ ਲੱਗੇਗਾ ਕਿ ਪਰਿਵਾਰ ਸੁਖੀ ਹੈ ਜਾਂ ਦੁਖੀ ਹੈ ਇਸ ਕਰਕੇ ਸਾਨੂੰ ਕੀ ਲੋੜ ਹੈ ਐਡੀ ਦੂਰ ਜਾਣ ਦੀ। ਵਿਚਰੇ ਹੋਏ ਕਿ ਨਾਹਿਨ ਮੇਲਾ ਗਵਣ ਗੁਰੂ ਕੇ ਸੰਗ ਦੁਹੇਲਾ। ਸੋਚ ਰਹੇ ਨੇ ਕਿ ਗੁਰੂ ਦੇ ਨਾਲ ਜਾਣਾ ਬੜਾ ਔਖਾ ਕਰਮ ਹੈ ਵਿਛੜੇ ਹੋਏ ਕਿ ਨਾਹਿਨ ਮੇਲਾ ਇੱਕ ਵਾਰੀ ਪਰਿਵਾਰਾਂ ਤੋਂ ਵਿਛੜ ਜਾਵਾਂਗੇ ਫੇਰ ਪਤਾ ਨਹੀਂ ਜਿਉਂਦੇ ਜੀ ਕਦੇ ਮੇਲ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ ਐਸੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆ ਰਹੇ ਨੇ ਇਸ ਕਰਕੇ ਸਤਿਗੁਰਾਂ ਦੇ ਸਾਥ ਨੂੰ ਬਹੁਤੇ ਛੱਡੀ ਜਾ ਰਹੇ। ਮਨ ਮੈਂ ਗਿਣਤੀ ਕਰੇ ਅਨੇਕ ਨਹੀਂ ਬੋਲੇ ਟਿਗ ਜਲਦ ਬਵੇਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੱਲੇ ਵਰਗੇ ਵੀ ਬੜੀਆਂ ਗਿਣਤੀਆਂ ਅਨੇਕਾਂ ਪ੍ਰਕਾਰ ਦੀਆਂ ਆਪਣੇ ਮਨਾਂ ਦੇ ਵਿੱਚ ਗਿਣ ਰਹੇ ਨੇ, ਪਰ ਗਿਆਨ ਦੇ ਸਮੁੰਦਰ ਸਤਿਗੁਰਾਂ ਦੇ ਸਾਹਮਣੇ ਕੁਝ ਕਹਿ ਨਹੀਂ ਰਹੇ। ਕਰ ਕਪਟ ਕੋ ਪ੍ਰੇਮ ਬਣਾਏ, ਕਿਮ ਨਿਭ ਹੈ ਤੂਰਨ ਬਿਨ ਸਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਕਪਟ ਵਾਲਾ ਛਲ ਵਾਲਾ ਪ੍ਰੇਮ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਣਾਉਣਾ ਚਾਹੁੰਦੇ ਨੇ। ਕਿਮ ਨਿਭ ਹੈ ਤੂਰਨ ਬਿਨ ਸਾਏ, ਭਾਵ ਕੇ ਛੇਤੀ ਹੀ ਬਿਨ ਸਜਾਂਦਾ ਹੈ ਜਿਹੜਾ ਠੱਗੀ ਵਾਲਾ ਕਪਟ ਵਾਲਾ ਪ੍ਰੇਮ ਹੁੰਦਾ। ਰਾਮ ਸਿੰਘ ਬੋਲਿਓ ਕਰ ਜੋਰ, ਪ੍ਰਾਤ ਫਤਿਹ ਸਿੰਘ ਕਹੁ ਦੇ ਮੋਰ। ਹੱਥ ਜੋੜ ਕੇ ਰਾਮ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਚੱਲੀਏ, ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਜਿਹੜਾ ਮੇਰਾ ਛੋਟਾ ਭਰਾ ਫਤਿਹ ਸਿੰਘ ਹੈ ਉਹਨੂੰ ਨਾਲ ਨਾ ਖੜੀਏ, ਉਹਨੂੰ ਘਰ ਦੇ ਵਿੱਚ ਛੱਡ ਜਾਈਏ। ਮੈਂ ਚੱਲ ਹੂੰ ਰਾਵਰ ਕੇ ਸਾਥ, ਜਿਤ ਗਮਨੋ ਗਮਨਗੇ ਨਾਥ। ਰਾਮ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਚੱਲਾਂਗਾ, ਜਿੱਥੇ ਜਾਓਗੇ ਤੁਹਾਡੇ ਨਾਲ ਰਵਾਂਗਾ, ਪਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਐਸੀ ਆਗਿਆ ਦੇ ਦੇਵੋ ਕਿ ਮੇਰਾ ਜਿਹੜਾ ਭਰਾ ਫਤਿਹ ਸਿੰਘ ਹੈ ਉਹ ਘਰ ਦੇ ਵਿੱਚ ਹੀ ਰਵੇ, ਉਹਨੂੰ ਨਾਲ ਨਾ ਖੜਿਆ ਜਾਵੇ। ਤਿਮ ਹੀ ਡਲ ਸਿੰਘ ਕਰੇ ਉਚਾਰੀ, ਗੁਰ ਤੇ ਡਰ ਬਣ ਕਰ ਅਨੁਸਾਰੀ। ਜਿਸ ਤਰ੍ਹਾਂ ਰਾਮ ਸਿੰਘ ਨੇ ਬੇਨਤੀ ਕੀਤੀ ਹੈ ਕਿ ਮਜਬੂਰੀ ਹੈ ਸੱਚੇ ਪਾਤਸ਼ਾਹ ਜੀ ਤੁਹਾਡਾ ਬਚਨ ਮੰਨਣਾ, ਇਸ ਕਰਕੇ ਮੈਂ ਬਚਨ ਮੰਨ ਲੈਂਦਾ ਹਾਂ, ਮੈਂ ਤੁਹਾਡੇ ਨਾਲ ਜਾਵਾਂਗਾ, ਫਤਿਹ ਸਿੰਘ ਨੂੰ ਇੱਥੇ ਛੱਡ ਜਾਵੋ। ਗੁਰ ਤੇ ਡਰ ਕਰ ਬਾਣ ਅਨੁਸਾਰੀ, ਭਾਵ ਕੇ ਡਲ ਸਿੰਘ ਵੀ ਸਤਿਗੁਰਾਂ ਤੋਂ ਡਰ ਕੇ ਬੇਨਤੀ ਕਰਦਾ ਹੈ ਸਤਿਗੁਰਾਂ ਦਾ ਅਨੁਸਾਰੀ ਬਣ ਕੇ। ਕਹਿੰਦਾ ਬਾਕ ਨਾ ਮੋਰਿਓ ਜਾਏ ਗੋਸਾਈ, ਗਮਨ ਕਿਸੂ ਕੇ ਮਨ ਨਹੀਂ ਪਾਈ। ਹੱਥ ਜੋੜ ਕੇ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡਾ ਬਚਨ ਨਹੀਂ ਮੋੜਿਆ ਜਾ ਸਕਦਾ, ਤੁਹਾਨੂੰ ਇਨਕਾਰ ਨਹੀਂ ਕਰ ਸਕਦੇ, ਪਰ ਦਰਅਸਲ ਸੱਚੇ ਪਾਤਸ਼ਾਹ ਜੀ ਕਿਸੇ ਦਾ ਵੀ ਮਨ ਨਹੀਂ ਕਰਦਾ ਕਿ ਦੱਖਣ ਜਾਇਆ ਜਾਏ।
ਗਿਣਤੀ ਗਿਣ ਅਨੇਕ ਪਰਕਾਰੀ, ਗੁਰੂ ਸੰਗ ਤੇ ਹਟਬੋ ਪਾਰੀ।
ਸੱਚੇ ਪਾਤਸ਼ਾਹ ਜੀ ਸਾਰੇ ਦੇ ਸਾਰੇ ਆਪਣੇ ਮਨਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਨੇ। ਗੁਰੂ ਸੰਗ ਤੇ ਹਟਬੋ ਪਾਰੀ, ਸਾਰਿਆਂ ਦਾ ਮਨ ਇਹ ਬਣ ਰਿਹਾ ਕਿ ਸਤਿਗੁਰਾਂ ਦੇ ਸਾਥ ਨੂੰ ਛੱਡ ਦਈਏ, ਦੱਖਣ ਨਾ ਜਾਈਏ।
ਤਥਾ ਕੁਟੰਬ ਤੇ ਬਿਰਹਿ ਦੋਹੇਲਾ, ਐਸੋ ਪਰਿਓ ਆਣ ਕਰ ਖੇਲਾ।
ਸੱਚੇ ਪਾਤਸ਼ਾਹ ਜੀ ਪਰਿਵਾਰਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ, ਪਰਿਵਾਰਾਂ ਨੂੰ ਛੱਡਣ ਦੇ ਨਾਲ ਪਰਿਵਾਰਾਂ ਦਾ ਵਿਛੋੜਾ ਵੀ ਸੱਚੇ ਪਾਤਸ਼ਾਹ ਜੀ ਬੜਾ ਕਠਿਨ ਹੈ, ਪਰ ਸੱਚੇ ਪਾਤਸ਼ਾਹ ਜੀ ਦੂਜੇ ਪਾਸੇ ਤੁਹਾਡਾ ਬਚਨ ਹੈ ਉਹਨੂੰ ਵੀ ਮੋੜਿਆ ਨਹੀਂ ਜਾ ਸਕਦਾ। ਐਸੋ ਪਰਿਓ ਆਣ ਕਰ ਖੇਲਾ, ਸੱਚੇ ਪਾਤਸ਼ਾਹ ਜੀ ਐਸੀ ਖੇਡ ਆਣ ਕੇ ਬਣ ਗਈ ਹੈ ਕਿ ਦੋਵਾਂ ਪਾਸਿਆਂ ਤੋਂ ਵੱਡਾ ਦੁੱਖ ਹੈ। ਜੇਕਰ ਤੁਹਾਡੇ ਬਚਨ ਨੂੰ ਨਹੀਂ ਮੰਨਦੇ ਤੇ ਸੱਚੇ ਪਾਤਸ਼ਾਹ ਜੀ ਤੁਹਾਡੀ ਨਾਰਾਜ਼ਗੀ ਹੈ, ਜੇਕਰ ਘਰਾਂ ਨੂੰ ਛੱਡਦੇ ਆ ਤੇ ਸੱਚੇ ਪਾਤਸ਼ਾਹ ਜੀ ਪਰਿਵਾਰ ਦਾ ਵਿਛੋੜਾ ਹੁੰਦਾ, ਦੋਵਾਂ ਪਾਸਿਆਂ ਤੋਂ ਗੱਲ ਫਸੀ ਹੋਈ ਹੈ, ਪਰ ਤਾਂ ਵੀ ਹੱਥ ਜੋੜ ਕੇ ਡਲ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਜਾਵਾਂਗਾ, ਭਾਵੇਂ ਔਖਾ ਹੋਵਾਂ ਭਾਵੇਂ ਸੌਖਾ ਹੋਵਾਂ।
ਬੇਗ ਮਨੋਰੰਗ ਕੀ ਮਰ ਗਈ, ਨਿਪ ਚੰਬਿਆਲ ਸੋ ਦੁਹਤਾ ਪਈ।
ਡਲ ਸਿੰਘ ਦੀ ਜਿਹੜੀ ਘਰਵਾਲੀ ਹੈ ਉਹਦਾ ਥੋੜਾ ਜਿਹਾ ਪੁਰਾਤਨ ਬਿਆਨ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ।
ਕਹਿੰਦੇ ਨੇ ਬੇਗਮ ਨੌ ਰੰਗ ਕੀ ਮਰ ਗਈ, ਨਿਪ ਚੰਬਿਆਲ ਸੋ ਦੋਹਿਤਾ ਪਈ।
ਭਾਵ ਕੇ ਜਿਹੜੀ ਔਰੰਗਜ਼ੇਬ ਦੀ ਬੇਗਮ ਸੀ ਉਹ ਮਰ ਗਈ ਸੀ, ਨਿਪ ਚੰਬਿਆਲ ਸੋ ਦੋਹਿਤਾ ਪਈ, ਚੰਬੇ ਵਾਲੇ ਰਾਜੇ ਦੇ ਘਰ ਜੰਮ ਕੇ ਉਸਦੀ ਧੀ ਬਣੀ ਜਿਹੜੀ ਬੇਗਮ ਮਰੀ ਸੀ।
ਮਿਲੀਆਨ ਕਰ ਬੁੱਧ ਵਿਸਾਲਾ, ਗੇਰਵਾਲ ਸਰ ਗੁਰ ਜਿਸ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਗਏ ਸਨ ਤੇ ਉੱਥੇ ਆਣ ਕੇ ਉਹ ਵਿਸ਼ਾਲ ਬੁੱਧੀ ਵਾਲੀ ਸਤਿਗੁਰਾਂ ਨੂੰ ਮਿਲੀ ਸੀ।
ਤਬ ਪ੍ਰਭ ਭਰ ਦੀਨੋ ਇਸ ਭਾਂਤ, ਅਵਲੋ ਇਹ ਪਾਵਨ ਗਾਤ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੱਥ ਦਾ ਸਪਰਸ਼ ਨਹੀਂ ਸੀ ਕੀਤਾ, ਭਾਵ ਕੇ ਕੰਡ ਦੇ ਉੱਤੇ ਥਾਪੜਾ ਦਿੱਤਾ ਸੀ। ਕੋਈ ਕੋਈ ਲਿਖਦਾ ਹੈ ਕਿ
ਤੀਰ ਦੇ ਨਾਲ ਥਾਪੜਾ ਦਿੱਤਾ, ਕਈ ਲਿਖਦੇ ਨੇ ਕਿ ਧਨੁਸ਼ ਦੇ ਨਾਲ ਥਾਪੜਾ ਦਿੱਤਾ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰੀਰ ਦਾ ਸਪਰਸ਼ ਨਹੀਂ ਸੀ ਕੀਤਾ ਉਸ ਦੇ ਨਾਲ। ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਸੀ, ਅਬਲੋ ਇਹ ਅਪਾਵਣ ਗਾਤ, ਜਦੋਂ ਸਤਿਗੁਰਾਂ ਨੇ ਆਪਣੇ ਹੱਥ ਦਾ ਸਪਰਸ਼ ਨਾ ਕੀਤਾ ਤੇ ਉਸ ਨੇ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਮੇਰੇ ਕੰਡ ਦੇ ਉੱਤੇ ਆਪਣੇ ਹੱਥਾਂ ਦੇ ਨਾਲ ਥਾਪੜਾ ਕਿਉਂ ਨਹੀਂ ਦਿੱਤਾ? ਸਤਿਗੁਰਾਂ ਨੇ ਬਚਨ ਕੀਤਾ ਸੀ, ਆਵਲੋ ਇਹ ਅਪਾਵਣ ਗਾਤ, ਸਤਿਗੁਰਾਂ ਨੇ ਆਖਿਆ ਸੀ ਅਜੇ ਤੱਕ ਤੇਰਾ ਸਰੀਰ ਪਵਿੱਤਰ ਨਹੀਂ ਹੋਇਆ। ਇਹ ਤਨ ਤਿਆਗ ਅਪਰ ਕੋ ਪੈ ਸਿੱਖ ਡੱਲੇ ਕਰ ਜਾਏ ਬਸੈ ਹੈ। ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਪਿਛਲੇ ਜਨਮ ਦੇ ਵਿੱਚ ਤੂੰ ਔਰੰਗਜ਼ੇਬ ਦੀ ਬੇਗਮ ਸੀ, ਤੁਰਕਣੀ ਸੀ, ਇਸ ਜਨਮ ਦੇ ਵਿੱਚ ਤੂੰ ਚੰਬੇ ਵਾਲੇ ਰਾਜੇ ਦੇ ਘਰ ਜੰਮੀ ਹੈ, ਉਹਦੀ ਧੀ ਬਣੀ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਅਜੇ ਵੀ ਤੇਰਾ ਸਰੀਰ ਅਪਵਿੱਤਰ ਹੈ, ਪਵਿੱਤਰ ਨਹੀਂ ਹੋਇਆ। ਇਸ ਕਰਕੇ ਸਤਿਗੁਰਾਂ ਨੇ ਆਖਿਆ ਸੀ ਇਸ ਸਰੀਰ ਨੂੰ ਛੱਡ ਕੇ ਜਦੋਂ ਤੂੰ ਅਗਲਾ ਸਰੀਰ ਧਾਰਨ ਕਰੇਗੀ, ਇੱਕ ਡੱਲਾ ਸਾਡਾ ਪ੍ਰੇਮੀ ਹੈ ਉਹਦੇ ਘਰ ਜਾ ਕੇ ਵਸੇਗੀ, ਭਾਵ ਕੇ ਉਹਦੀ ਘਰ ਵਾਲੀ ਬਣੇਗੀ। ਤੈ ਸਤ ਸੰਗਤ ਸੇਵਕ ਆਛੀ ਤਵ ਪਾਵਨਤਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਉੱਥੇ ਫਿਰ ਤੂੰ ਸਾਧ ਸੰਗਤ ਦੀ ਸੇਵਾ ਬਹੁਤੀ ਕਰੇਗੀ ਤੇ ਸਾਧ ਸੰਗਤ ਦੀ ਸੇਵਾ ਕਰਨ ਦੇ ਨਾਲ ਤੇਰਾ ਸਰੀਰ ਪਵਿੱਤਰ ਹੋ ਜਾਏਗਾ, ਪਾਕ ਹੋ ਜਾਏਗਾ। ਪੁਣ ਤੇਰੋ ਹਮ ਕਰੇ ਉਧਾਰ ਪਹੁੰਚੇ ਗਏ ਤੇ ਸਦਨ ਮਜਾਰ। ਉਸ ਵੇਲੇ ਸਤਿਗੁਰਾਂ ਨੇ ਆਖਿਆ ਸੀ ਕਿ ਫੇਰ ਤੇਰਾ ਉਧਾਰ ਕਰਾਂਗੇ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲੇ ਦੇ ਘਰ ਦੇ ਵਿੱਚ ਭਾਵ ਕੇ ਤੇਰੇ ਘਰ ਦੇ ਵਿੱਚ ਸਵੈਮ ਹੀ ਅਸੀਂ ਪਹੁੰਚਾਂਗੇ। ਸੋ ਤਵ ਕਰਤ ਰਹੀ ਬਹੁ ਸੇਵਾ ਸੀਤ ਪ੍ਰਸਾਦ ਛਕਤ ਗੁਰ ਦੇਵਾ। ਤੇ ਇਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਲ ਸਿੰਘ ਦੀ ਘਰਵਾਲੀ ਬਹੁਤੀ ਸੇਵਾ ਕਰਦੀ ਰਹੀ ਹੈ, ਇਸ ਤੋਂ ਇਲਾਵਾ ਕਦੇ ਕਦਾਈ ਸਤਿਗੁਰਾਂ ਦਾ ਸੀਤ ਪ੍ਰਸਾਦ ਵੀ ਉਹਨੂੰ ਛਕਣ ਦੇ ਵਾਸਤੇ ਮਿਲਿਆ। ਨਿਰਮਲ ਰਿਦਾ ਹੋਏ ਤਾਂ ਆਵਾ ਮਿਲ ਗੁਰ ਪਗ ਪਰ ਸੀਸ ਚੁਕਾਵਾ। ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ, ਸਾਧ ਸੰਗਤ ਦੀ ਸੇਵਾ ਕਰਨ ਦੇ ਨਾਲ ਉਹਦਾ ਹਿਰਦਾ, ਕਵੀ ਜੀ ਲਿਖਦੇ ਨੇ ਕਿ ਨਿਰਮਲ ਹੋ ਗਿਆ ਸੀ, ਮੈਲ ਤੋਂ ਰਹਿਤ ਹੋ ਗਿਆ ਸੀ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਉਸ ਨੇ ਆਪਣੇ ਸਿਰ ਨੂੰ ਝੁਕਾਇਆ ਜਦੋਂ ਕਿ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰੀਆਂ ਕਰ ਰਹੇ ਸਨ। ਪੂਰਬ ਜਨਮ ਮੋਹ ਸੁਧ ਆਈ ਅਵ ਸਤ ਸੰਗਤ ਸੇਵ ਕਮਾਈ। ਹੱਥ ਜੋੜ ਕੇ ਡਲ ਸਿੰਘ ਦੀ ਘਰਵਾਲੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਪਿਛਲੇ ਸਾਰੇ ਜਨਮਾਂ ਦੀ ਮੈਨੂੰ ਸੋਝੀ ਆ ਗਈ ਹੈ ਤੁਹਾਡਾ ਸੀਤ ਪ੍ਰਸਾਦ ਛਕਣ ਦੇ ਨਾਲ। ਸੱਚੇ ਪਾਤਸ਼ਾਹ ਜੀ, ਤੁਸੀਂ ਆਖਿਆ ਸੀ ਕਿ ਸਤ ਸੰਗਤ ਦੀ ਸੇਵਾ ਕਰੇਗੀ ਤੇ ਤੇਰਾ ਸਰੀਰ ਪਵਿੱਤਰ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ, ਇਸ ਵੇਲੇ ਮੈਂ ਸਤ ਸੰਗਤ ਦੀ ਸੇਵਾ ਕੀਤੀ ਹੈ, ਸੱਚੇ ਪਾਤਸ਼ਾਹ ਜੀ, ਮੇਰਾ ਸਰੀਰ ਹੁਣ ਤੇ ਪਵਿੱਤਰ ਹੋ ਗਿਆ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਲ ਸਿੰਘ ਦੀ ਜਿਹੜੀ ਘਰਵਾਲੀ ਹੈ ਉਹ ਬੇਨਤੀਆਂ ਕਰ ਰਹੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ
गुरिंड को मेरी है परना।